संत जना दे नारा हम संत जना दे नारा गुरपुर चरणी लाया भग संग सहाय पाया गुरपुर चरणी लाया भग संग सहाय पाया
हर दिन
रैन कीर्तन गाए और न जोनी पाए हर दिन रैन कीर्तन गाए
हर दिन
रैन कीर्तन गाए
भजन कीर्तन नानक नी प्रणाम।
ਸਹਿ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਹਾਜ਼ਰ ਹੋ ਗੁਰੂ ਦੇ ਪਵਿੱਤਰ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰ ਰਹੇ ਗੁਰੂ ਖਾਲਸਾ ਸਤਸੰਗ ਜੀਓ ਉਤਸ਼ਾਹ ਸਾਹਿਤ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂ ਦੀ ਕਿਰਪਾ ਅਤੇ ਬਖਸ਼ਿਸ਼ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਦਿਆਂ ਅਥਵਾ ਪਾਠ ਸੁਣਦਿਆਂ ਪਿਛਲੇ ਪਵਿੱਤਰ ਵਰਕਾਂ ਉੱਤੇ ਇੱਕ ਬਾਣੀ ਹੈ ਜਿਸ ਦਾ ਸਿਰਲੇਖ ਸ਼ਲੋਕ ਕਬੀਰ ਜੀ ਹੈ। ਕਬੀਰ ਜੀ ਦੀ ਬਾਣੀ ਹੋਰ ਵੀ ਕਾਫੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਈ। ਜੈਸੇ ਇੱਕ ਪੁਸਤਕ ਹੈ, ਗ੍ਰੰਥ ਹੈ ਕਬੀਰ ਬੀਚ, ਪਰ ਇੱਕ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਭਾਰਤ ਦੇ ਭਗਤੀ ਲਹਿਰ ਦੇ ਮੋਢੀ ਪ੍ਰਚਾਰਕ ਜੋ ਦੀਨ ਅਤੇ ਦੁਨੀਆ ਗੁਰੂ ਸਾਹਿਬ ਜੀ ਦੇ ਆਸ਼ੇ ਅਨੁਸਾਰ ਇਕੱਠੀ ਚਲਾਉਂਦੇ ਨੇ, ਜੋ ਗ੍ਰਸਤ ਵਿੱਚ ਰਹਿ ਕੇ ਕਿਰਤ ਵਿਰਤ ਕਰਦੇ ਹੋਏ ਗੁਰੂ ਦੇ ਆਸ਼ੇ ਅਨੁਸਾਰ ਨਿਰਲੇਪ ਜੀਵਨ ਗੁਜ਼ਾਰਦੇ ਨੇ, ਜੋ ਰਿਸ਼ਤੇਦਾਰਾਂ ਵਾਲੇ ਨੇ, ਇਸਤਰੀ ਵਾਲੇ ਨੇ, ਪੁੱਤਰ ਧੀਆਂ ਵਾਲੇ ਨੇ ਅਤੇ ਕਾਰੋਬਾਰ ਵਾਲੇ ਨੇ, ਫਿਰ ਜ਼ਿੰਦਗੀ ਪਰਮੇਸ਼ੁਰ ਲਈ ਪਿਆਰੀ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ ਭਗਤ ਕਬੀਰ ਜੀ ਆਪ ਗੁਜ਼ਾਰ ਕੇ ਦੱਸਦੇ ਨੇ। ਇਹੀ ਕਾਰਨ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੀਆਂ ਉਦਾਸੀਆਂ ਵਿੱਚ ਉਚੇਚੇ ਤੌਰ 'ਤੇ ਕਬੀਰ ਸਾਹਿਬ ਜੀ ਨੂੰ ਮਿਲਣ ਗਏ ਅਤੇ ਉਹਨਾਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਉਹਨਾਂ ਦੀ ਬਾਣੀ ਨੂੰ ਉਹਨਾਂ ਕੋਲੋਂ ਲਿਆ, ਉਹਨਾਂ ਦੇ ਪਿਆਰਿਆਂ ਕੋਲੋਂ ਲਿਆ ਅਤੇ ਇੱਕ ਤੋਂ ਬਾਅਦ ਅੱਗੇ ਅੱਗੇ ਦਿੰਦਿਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਰੱਖਿਅਤ ਕਰ ਦਿੱਤੀ। ਕਬੀਰ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਇੱਕ ਸ਼ਲੋਕ ਹੈ ਜੋ ਕਈ ਵਾਰੀ ਪੜ੍ਹਿਆ ਅਤੇ ਸੁਣਿਆ ਹੈ। ਕਬੀਰ ਇੱਕ ਘੜੀ ਆਧੀ ਹੂੰ ਤੇ ਆਦ, ਇੱਕ ਘੜੀ ਦਾ ਡਿਵੀਜ਼ਨ ਕਰੀਏ, ਇਸ ਨੂੰ ਤਕਸੀਮ ਕਰੀਏ, ਡਿਵਾਈਡ ਕਰੀਏ ਅਤੇ ਇਹ ਮਿੰਟ ਰਹਿ ਜਾਂਦੇ ਨੇ ਜਿੰਨੇ ਕਬੀਰ ਸਾਹਿਬ ਜੀ ਜਿੱਥੇ ਤੱਕ ਆਏ ਨੇ। ਉਹਨਾਂ ਲੋਕਾਂ ਲਈ ਇਹ ਗੱਲ ਕਹਿੰਦੇ ਨੇ ਜਿਹਨਾਂ ਨੂੰ ਸਮਾਂ ਨਹੀਂ ਮਿਲਦਾ ਪਰਮੇਸ਼ਰ ਆਰਾਧਨਾ ਦਾ, ਜਿਹੜੇ ਕਹਿੰਦੇ ਨੇ ਮਸਰੂਫੀਆਤ ਬਹੁਤ ਨੇ, ਮਸ਼ਗੂਲ ਬੜੇ ਹਾਂ, ਬਿਜ਼ੀ ਬੜੇ ਹਾਂ, ਸਮਾਂ ਨਹੀਂ ਮਿਲਦਾ, ਉਹਨਾਂ ਲਈ ਕਬੀਰ ਸਾਹਿਬ ਜੀ ਪ੍ਰੇਰਨਾ ਦੇਣ ਲਈ ਘੱਟ ਤੋਂ ਘੱਟ ਵਕਤ ਦੱਸਦੇ ਹੋਏ ਇਉਂ ਫਰਮਾਉਂਦੇ ਨੇ, ਕਬੀਰ ਇੱਕ ਘੜੀ ਆਧੀ ਹੂੰ ਤੇ ਆਦ, ਕੁਛ ਮਿੰਟ ਬਣੇ, ਸ਼ਾਇਦ 5 ਮਿੰਟ ਹੀ ਬਣ, ਇੱਕ ਘੜੀ ਦੋ ਤੇ ਤਕਸੀਮ ਕੀਤੀ, ਆਧੀ ਘੜੀ ਫਿਰ ਡਿਵੀਜ਼ਨ ਕੀਤਾ, ਆਧੀ ਹੂੰ ਤੇ ਆਦ, ਕੁਛ ਮਿੰਟ ਰਹਿ ਗਏ। ਉਹ ਕਹਿੰਦੇ ਨੇ ਭਗਤਨ ਸੇਤੀ ਗੋਸ਼ਟ ਹੈ ਜੋ ਕਿ ਨੋ ਸੋਲਾ, ਇਕਾਗਰਤਾ ਨਾਲ, ਸੁਰਤਾ ਨਾਲ, ਫਰਜ਼ ਸਮਝ ਕੇ, ਮਹਵੀਅਤ ਨਾਲ, ਮਨ ਨੂੰ ਥੰਮ ਕੇ, ਰੋਕ ਕੇ, ਪਰਮੇਸ਼ੁਰ ਦੇ ਚਰਨਾਂ ਵਿੱਚ ਲਾ ਕੇ ਜੇ ਇੰਨੇ ਮਿੰਟ ਵੀ ਕੋਈ ਰੋਜ਼ ਕੱਢੇ ਤਾਂ ਇਹ ਵੀ ਲਾਭ ਵਾਲੀ ਗੱਲ ਹੈ, ਫਾਇਦੇਮੰਦ ਹੈ, ਸੂਦਮੰਦ ਹੈ, ਫੈਜ਼ ਦੇਣ ਵਾਲੀ ਬਾਤ ਹੈ। ਇੱਕ ਪੁਸਤਕ ਪੜ੍ਹਦਿਆਂ ਹੋਇਆਂ ਯੂਰਪ ਦੀ ਗੱਲ ਯਾਦ ਆਈ। ਯੂਰਪ ਵਿੱਚ ਇੱਕ ਭੈਣ ਭਰਾ ਨੇ, ਭੈਣ ਦਾ ਨਾਂ ਜੂਲੀਆ ਹੈ ਅਤੇ ਉਸਦਾ ਵਿਦਵਾਨ ਭਰਾ ਹੈ, ਉਸਦਾ ਨਾਂ ਹੈ ਸਟੈਕ, ਮਿਸਟਰ ਸਟੈਕ। ਨਾਂ ਲੈਂਦਿਆਂ ਸ਼ਾਇਦ ਆਪ ਨੂੰ ਪਤਾ ਲੱਗ ਗਿਆ ਹੋਵੇਗਾ ਕਿਹਦੀ ਗੱਲ ਮੈਂ ਆਰੰਭ ਕੀਤੀ ਹੈ। ਇਹਨਾਂ ਭੈਣ ਭਰਾਵਾਂ ਦਾ ਬੜਾ ਹੀ ਹਿੱਤ ਸੀ, ਬੜਾ ਹੀ ਪਿਆਰ, ਇੱਕ ਦੂਜੇ ਨੂੰ ਵੇਖ ਵੇਖ ਜਿਉਂਦੇ ਅਤੇ ਦੋਨੋਂ ਹੀ ਵਿਦਵਾਨ, ਪੜ੍ਹੇ ਲਿਖੇ, ਵਿਚਾਰਵਾਨ, ਸਾਹਿਤਕ ਰੁਚੀਆਂ ਵਾਲੇ, ਲਿਟਰੇਰੀ ਵਿਊਜ਼ ਵਾਲੇ, ਅਦਬ ਨਵਾਜ਼। ਵਰਨਾ ਹਰ ਬੰਦੇ ਨੂੰ ਲਿਟਰੇਚਰ ਦਾ ਸ਼ੌਕ ਨਹੀਂ ਹੁੰਦਾ, ਸ਼ੌਕ ਤਾਂ ਜ਼ਰੂਰ ਹਰ ਕਿਸੇ ਨੂੰ ਕੁਛ ਨਾ ਕੁਛ ਹੋਵੇਗਾ, ਪਰ ਮਹਾਂ ਵਿਚਾਰਵਾਨ ਲੋਕਾਂ ਦੇ ਖਿਆਲ ਪੜ੍ਹਨੇ, ਰੋਜ਼ ਸਮਾਂ ਕੱਢਣਾ, ਐਸਾ ਸ਼ੌਕ ਭਾਗਾਂ ਨਾਲ ਹੀ ਲੱਗਦਾ ਹੈ। ਤੋ ਜਦ ਤੱਕ ਮਨੁੱਖ ਨੂੰ ਇਹ ਸ਼ੌਕ ਨਾ ਹੋਵੇ ਉਹਦੀ ਬੁੱਧੀ ਮੁਨੱਵਰ ਨਹੀਂ ਹੋ ਸਕਦੀ, ਚਨਾਣ ਨਹੀਂ ਆ ਸਕਦਾ, ਕਿਉਂਕਿ ਜੇ ਮਨੁੱਖ ਕਿਸੇ ਦੀ ਸੰਗਤ ਨਾ ਕਰੇ, ਚੰਗੀਆਂ ਪੁਸਤਕਾਂ ਦੀ ਸੰਗਤ ਨਾ ਕਰੇ ਤਾਂ ਫਿਰ ਸਾਨੂੰ ਗਿਆਨ ਕਿੰਨਾ ਕੁ ਹੋ ਸਕਦਾ, ਆਪ ਇਹ ਅੰਦਾਜ਼ਾ ਲਾ ਲਓ। ਗਿਆਨ ਤਾਂ ਸੰਗਤ ਨਾਲ, ਮਹਾਰਾਜ ਫਰਮਾਉਂਦੇ ਨੇ ਸੱਤੀ ਪੈਰੀਂ ਸੱਤ ਭਲਾ ਬਹੀਏ ਪੜ੍ਹਿਆਂ ਪਾਸ, ਤਾਂ ਕੁਛ ਗਿਆਨ 'ਚ ਵਾਧਾ ਹੋਏਗਾ, ਉੱਥੇ ਪਾਪ ਪੁੰਨ ਵਿਚਾਰੀਏ, ਪਰ ਪੜ੍ਹਿਆਂ ਕੋਲ ਬੈਠ ਕੇ ਕਰਨਾ ਕੀ ਹੈ ਵੀ ਮਹਾਰਾਜ ਕਹਿੰਦੇ ਨੇ। ਅੱਜ ਕੱਲ੍ਹ ਅਮੂਮਨ ਪੜ੍ਹੇ ਲਿਖੇ ਯਤਨ ਕਰਦੇ ਨੇ ਪਿੱਠ ਗੌਰੀ ਕਿਵੇਂ ਪਾਉਣੀ ਹੈ, ਕਿਸੇ ਦੀ ਲੈਗ ਪੁਲਿੰਗ ਕਿਵੇਂ ਕਰਨੀ ਹੈ, ਕਿਸੇ ਦੇ ਵੱਧਦੇ ਹੋਏ ਵਕਾਰ ਨੂੰ, ਇੱਜ਼ਤ ਨੂੰ, ਪਤ ਨੂੰ ਰੋਲਣਾ ਕਿਵੇਂ ਹੈ, ਕਿਵੇਂ ਬਣਾਉਟੀ ਗੱਲਾਂ ਬਣਾ ਬਣਾ ਕੇ ਅਗਲੇ ਨੂੰ ਖੁਆਰ ਕਰਨਾ ਹੈ। ਅੱਜ ਦੀ ਵਿੱਦਿਆ ਦਾ ਜ਼ੋਰ ਅਮੂਮਨ ਇੱਧਰ ਲੱਗਦਾ ਹੈ ਅਤੇ ਇਹਦੇ ਲਈ ਇੱਕ ਲਫ਼ਜ਼ ਵਰਤਦੇ ਨੇ ਸਿਆਸਤ, ਅਤੇ ਇਹ ਵੀ ਇੱਕ ਮਜ਼ਮੂਨ ਹੈ ਆਪਣੇ ਤਾਂ। ਪਰ ਗੁਰੂ ਸਾਹਿਬ ਜੀ ਤੋਂ ਜਦੋਂ ਪੁੱਛੀਏ ਤਾਂ ਉਹ ਕਹਿੰਦੇ ਨੇ ਪੜ੍ਹਿਆਂ ਦੀ ਸੰਗਤ ਬੜੀ ਜ਼ਰੂਰੀ ਹੈ, ਪਰ ਉੱਥੇ ਬੈਠ ਕੇ ਜੋ ਕੁਛ ਕਰਨਾ ਹੈ ਉਹ ਆ ਗੱਲ ਹੈ। ਸੱਤੀ ਪੈਰੀਂ ਸੱਤ ਭਲਾ ਬਹੀਏ ਪੜ੍ਹਿਆਂ ਪਾਸ, ਉੱਥੇ ਪਾਪ ਪੁੰਨ ਵਿਚਾਰੀਏ, ਬਸ ਉੱਥੇ ਬੈਠ ਕੇ ਸੋਚਣਾ ਚਾਹੀਦਾ ਭਲਾ ਕੀ ਹੈ, ਬੁਰਾ ਕੀ ਹੈ, ਕਿੱਥੋਂ ਕਿਸ ਲਈ ਆਏ ਹਾਂ ਅਤੇ ਇਸ ਤੋਂ ਬਾਅਦ ਕੀ ਹੋਵੇਗਾ, ਇਹ ਵਿਚਾਰ ਕਰਨੀ ਹੈ। ਸੱਤ ਕੀ ਹੈ, ਅਸੱਤ ਕੀ ਹੈ, ਪਾਪ ਕਿਸ ਨੂੰ ਕਹਿੰਦੇ ਨੇ, ਪੁੰਨ ਕਿਹਨੂੰ ਕਹਿੰਦੇ ਨੇ। ਇਸ ਦੇਸ਼ ਵਿੱਚ ਜਿਹੜਾ ਪੁੰਨ ਹੈ ਗੁਆਂਢੀ ਦੇਸ਼ ਵਿੱਚ ਉਸਨੂੰ ਪਾਪ ਸਮਝਿਆ ਜਾਂਦਾ ਹੈ। ਇੱਕ ਕੌਮ ਜਿਹਨੂੰ ਪੁੰਨ ਸਮਝਦੀ ਹੈ, ਅਸੀਂ ਗਊ ਦੀ ਬੜੀ ਇੱਜ਼ਤ ਕਰਦੇ ਹਾਂ ਹਿੰਦੂ ਸਿੱਖ ਸਾਰੇ, ਲੇਕਿਨ ਇੱਕ ਕੌਮੀਅਤ ਹੈ ਸਾਡੇ ਵਿੱਚ ਹੀ ਰਹਿੰਦੇ ਆ, ਉਹਨਾਂ ਦੇ ਜਦੋਂ ਈਦ ਬਕਰੀਦ ਨੂੰ ਗਊ ਨਾ ਮਾਰੀ ਜਾਵੇ ਉਹਨਾਂ ਦਾ ਪੁੰਨ ਨਹੀਂ ਹੁੰਦਾ, ਸਵਾਬ ਨਹੀਂ ਹੁੰਦਾ। ਅਤੇ ਬੈਠ ਕੇ ਵਿਚਾਰਵਾਨਾਂ 'ਚ ਇਹੀ ਸੋਚਣਾ ਚਾਹੀਦਾ ਹੈ ਕਿ ਪੁੰਨ ਕਿਹਨੂੰ ਕਹਿੰਦੇ, ਪਾਪ ਕਿਹਨੂੰ ਕਹਿੰਦੇ। ਗੁਰੂ ਸਾਹਿਬ ਜੀ ਨੇ ਕਿਹਾ ਕਿ ਉੱਥੇ ਪਾਪ ਪੁੰਨ ਵਿਚਾਰੀਆ ਕੂੜੇ ਘੱਟੇ ਰਾਸ। ਤੋ ਖੈਰ, ਕਹਿਣ ਦਾ ਭਾਵ ਹੈ ਕਿ ਜੁਲੀਆ ਅਤੇ ਮਿਸਟਰ ਸਟੈਗ ਬੜੇ ਵਿਦਵਾਨ ਸਨ, ਵਿਚਾਰਵਾਨ ਸਨ, ਅੱਛੀਆਂ ਤੋਂ ਅੱਛੀਆਂ ਵਿਚਾਰਵਾਨਾਂ ਦੀਆਂ ਪੁਸਤਕਾਂ ਪੜ੍ਹਨ ਵਾਲੇ ਸਨ। ਹੁਕਮ ਆ ਗਿਆ, ਸੱਦਾ ਆ ਗਿਆ, ਜਿਵੇਂ ਕਿ ਰੋਜ਼ ਆਉਂਦਾ ਹੈ, ਹਰ ਕਿਸੇ ਨੂੰ ਆਵੇਗਾ, ਆਂਢ ਗੁਆਂਢ ਆਉਂਦਾ ਹੈ, ਮਿੱਤਰਾਂ ਰਿਸ਼ਤੇਦਾਰਾਂ ਵਿੱਚ ਆਉਂਦਾ ਹੈ। ਗੁਰਦੇਵ ਕਹਿੰਦੇ ਨੇ ਕਿ ਸਦੜੇ ਨਿਤ ਪਵਨ ਘਰ ਘਰ ਇਹੋ ਪਹੁੰਚਿਆ, ਸਦੜੇ ਨਿਤ ਪਵਨ, ਪਰਮੇਸ਼ਰ ਵੱਲੋਂ ਸੱਦਾ ਆ ਗਿਆ, ਭੈਣ ਦੀ ਵਾਰੀ ਆ ਗਈ। ਉਹ ਆਪਣੇ ਵੀਰ ਦੇ ਨੇੜੇ ਪਰਿਵਾਰ ਵਿੱਚ ਹੀ ਰਹਿੰਦੀ ਹੋਈ, ਖਿਆਲਾਤ ਬੜੇ ਪਵਿੱਤਰ ਸਨ, ਉਸਦੀ ਮੌਤ ਹੋ ਗਈ, ਜੁਲੀਆ ਮਰ ਗਈ। ਇਸ ਨੂੰ ਦਫਨ ਕੀਤਾ, ਆਪਣੇ ਰਸਮੋ ਰਿਵਾਜ਼ ਅਨੁਸਾਰ ਤਜਹੀਜ਼ੋ ਤਕਫੀਨ ਕੀਤਾ, ਦਫਨ ਕੀਤੀ। ਭਰਾ ਦਾ ਬੜਾ ਹੀ ਨਿਉਂ ਸੀ ਭੈਣ ਨਾਲ, ਬੜਾ ਹੀ ਪਵਿੱਤਰ ਇਹ ਪਿਆਰ ਹੁੰਦਾ ਹੈ। ਤੋ ਇਤਿਹਾਸ ਵਿੱਚ ਲਿਖਿਆ ਹੈ, ਬੁੱਕ ਵਿੱਚ ਲਿਖਿਆ ਹੈ ਕਿ ਇਹਦਾ ਭਰਾ ਇੱਕ ਅਖਬਾਰ ਦਾ ਐਡੀਟਰ ਸੀ, ਰਿਵਿਊ ਆਫ ਰਸਵਿਊ ਉਸ ਅਖਬਾਰ ਦਾ ਨਾਂ ਹੈ, ਉਸਦਾ ਐਡੀਟਰ ਸੀ, ਬੜਾ ਵਿਦਵਾਨ। ਕੁਛ ਹੀ ਦਿਨਾਂ ਤੋਂ ਬਾਅਦ ਜੁਲੀਆ ਵੱਲੋਂ ਇਹਨੂੰ ਸੁਨੇਹੇ ਆਉਣ ਲੱਗ ਪਏ, ਕਦੇ ਖਾਬ ਵਿੱਚ, ਕਦੇ ਕਿਸੇ ਦੇ ਰਾਹੀਂ ਮੈਨੂੰ ਜੁਲੀਆ ਮਿਲੀ, ਕਦੀ ਕਿਵੇਂ ਅਤੇ ਕਦੀ ਕਿਵੇਂ। ਚੌਂ ਦਰਸ਼ਨਾਂ ਵਿੱਚੋਂ ਇੱਕ ਦਰਸ਼ਨ ਸੁਪਨ ਦਰਸ਼ਨ ਵੀ ਹੁੰਦਾ ਹੈ। ਗ੍ਰੰਥਾਂ 'ਚ ਚਾਰ ਕਿਸਮ ਦੇ ਦਰਸ਼ਨ ਲਿਖੇ ਨੇ। ਅਸਲੀ ਜੋ ਅਬਵ ਆਲ ਸਭ ਤੋਂ ਸ੍ਰੇਸ਼ਟ ਦਰਸ਼ਨ ਹੈ, ਅਸੀਂ ਉਸ ਵੱਲ ਘੱਟ ਖਿਆਲ ਦਿੰਦੇ ਹਾਂ ਅਤੇ ਪਹਿਲਿਆਂ ਵੱਲ ਬੜਾ ਧਿਆਨ ਦਿੰਦੇ। ਮਸਲਨ, ਮੈਂ ਅੱਗੇ ਵੀ ਬੇਨਤੀ ਕੀਤੀ ਹੋਵੇਗੀ ਕਿਉਂਕਿ ਜ਼ਰੂਰੀ ਗੱਲ ਹੈ, ਅਤੇ ਇੱਥੇ ਸਾਨੂੰ ਇਸੇ ਦੀ ਵਿਚਾਰ ਕਰਨੀ ਬੜੀ ਜ਼ਰੂਰੀ ਹੈ। ਕਹਾਣੀਆਂ, ਇਤਿਹਾਸ, ਪ੍ਰਸੰਗ ਵੀ ਜ਼ਰੂਰੀ ਨੇ, ਪਰ ਗੁਰੂ ਸਾਹਿਬ ਨੇ ਆਸਾ ਦੀ ਵਾਰ 'ਚ ਲਿਖਿਆ, ਉੱਚੇ ਫੂਕੇ ਬਾਧਾਂ ਗਾਵੇ ਯੋਧਾਂ ਕਾ ਵਿਚਾਰ। ਇੱਦਾਂ ਦੇ ਪ੍ਰਸੰਗ ਵਿਚਾਰ ਉੱਚੇ ਬੋਲ ਬੋਲ ਕੇ ਅਤੇ ਹਰ ਕੋਈ ਗਾਉਂਦਾ ਹੈ, ਵਿਚਾਰ ਦੀਆਂ ਗੱਲਾਂ ਬੜੀਆਂ ਘੱਟ ਹੁੰਦੀਆਂ ਨੇ। ਸਤਸੰਗ ਦਾ ਅਰਥ ਵੀ ਇਹ ਹੈ, ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀਏ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏਗੀ। ਤੋ ਬੰਦਿਆਂ ਦੇ ਮਜਮੂਏ ਨੂੰ ਕੋਈ ਸਤਸੰਗ ਨਹੀਂ ਕਹਿੰਦੇ। ਇੱਕ ਟ੍ਰੇਨ ਖੁੰਝ ਜਾਏ ਤਾਂ ਪਲੇਟਫਾਰਮ 'ਤੇ ਭੀੜ ਹੋ ਜਾਂਦੀ, ਉਹਨੂੰ ਕੋਈ ਸਤਸੰਗ ਨਹੀਂ ਕਹਿੰਦਾ। ਸਿਨਮੇ ਤੋਂ ਦੁਨੀਆ ਬਾਹਰ ਨਿਕਲੇ ਅਤੇ ਖਵੇ ਨਾ ਖਵਾ ਚੱਲਦਾ, ਕੋਈ ਸਤਸੰਗ ਨਹੀਂ ਕਹਿੰਦਾ। ਤੋ ਸਤਸੰਗ ਤਾਂ ਇਹ ਹੈ ਜਿੱਥੇ ਕੋਈ ਵਿਚਾਰ ਦੀ ਬਾਤ ਹੋਵੇ। ਤੋ ਅਰਜ਼ ਹੋ ਰਿਹਾ ਸੀ, ਇੱਕ ਤਾਂ ਪਹਿਲਾ ਦਰਸ਼ਨ ਤਾਂ ਸਿਆਣਿਆਂ ਨੇ ਆਖਿਆ ਸੁਪਨ ਦਰਸ਼ਨ, ਜੋ ਖਾਬ ਵਿੱਚ ਆ ਗਏ। ਦੂਸਰੇ ਲਈ ਆਖਦੇ ਨੇ ਕਿ ਪੱਤਰ ਦਰਸ਼ਨ, ਚਿੱਠੀ ਪੱਤਰ ਵੀ ਅੱਧਾ ਮਿਲਾਪ ਹੀ ਹੁੰਦਾ ਹੈ। ਫਾਰਸੀ 'ਚ ਲਿਖਿਆ ਹੈ ਅਲ ਮਕਤੂਬ ਨੀਮ ਵਸਲ, ਚਿੱਠੀ ਪੱਤਰ ਵੀ ਅੱਧਾ ਵਸਲ ਹੁੰਦਾ ਹੈ, ਨੀਮ ਵਸਲ। ਮਿੱਤਰਾਂ ਦੇ ਖਤ ਆਉਣ, ਰਿਸ਼ਤੇਦਾਰਾਂ ਦੇ ਖਤ ਆਉਣ, ਜਾਂ ਉਹਨਾਂ ਨੂੰ ਪਾਓ ਅਤੇ ਬੜਾ ਹੀ ਪਿਆਰ ਉਪਜਦਾ ਹੈ। ਮੈਂ ਇੱਕ ਆਪਣੇ ਕਲਾਸ ਫੈਲੋ ਸੱਜਣ, ਜਿਨ੍ਹਾਂ ਨੇ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਕੋਈ 48 ਵਰ੍ਹੇ ਵਿੱਚ ਅੰਮ੍ਰਿਤਪਾਨ ਕੀਤਾ, ਦਾੜਾ 'ਤੇ ਕੇਸ ਸਜਾਏ, ਸਰਦਾਰ ਜੋਤਾ ਸਿੰਘ ਬੰਬੇ ਰਹਿੰਦੇ ਨੇ, ਉਹਨਾਂ ਨੂੰ ਕਿਸੇ ਰੁਝੇਵੇਂ ਕਰਕੇ ਇੱਥੋਂ ਖਤ ਪਾਇਆ ਅਤੇ 25 ਵਰ੍ਹੀ ਖਤ ਪਾਇਆ। ਬੱਚੇ ਤਾਂ ਪਾਉਂਦੇ ਸੀ, ਪਰ ਦਾਸ ਦਾ ਖਤ ਗਿਆ ਅਤੇ ਉਹਨਾਂ ਮੁੜਮੀ ਲਾ ਕੇ ਇੱਥੇ ਜੋ ਖਤ ਭੇਜਿਆ, ਬੜੇ ਹੀ ਪਿਆਰ ਦਾ ਅਤੇ ਪੜ੍ਹਨ ਦੇ ਕਾਬਲ ਹੈ। ਉਹ ਕਹਿਣ ਦਾ ਭਾਵ ਹੈ ਕਿ 2-4 ਵਰ੍ਹਿਆਂ ਤੋਂ ਬਾਅਦ ਖਤ ਪਾਉਣ 'ਤੇ ਬੜਾ ਹੀ ਉਹਨੇ ਹਿੱਤ ਕੀਤਾ। ਤੋ ਇੱਕ ਦੂਸਰਾ ਦਰਸ਼ਨ ਸਿਆਣੇ ਨੇ ਪੱਤਰ ਦਰਸ਼ਨ ਵੀ ਲਿਖਿਆ। ਤੀਜਾ ਦਰਸ਼ਨ ਹੈ ਚਿੱਤਰ ਦਰਸ਼ਨ, ਬੁੱਤ ਬਣਾ ਕੇ, ਤਸਵੀਰਾਂ ਬਣਾ ਕੇ, ਫੋਟੋ ਬਣਾ ਕੇ ਮੰਜਿਆਂ ਵਿੱਚ, ਸਿਰਹਾਣਿਆਂ 'ਚ ਲਾ ਲੈਣੀਆਂ, ਗਲ ਵਿੱਚ ਲਟਕਾਈਆਂ ਵੀ ਵੇਖੀਆਂ, ਜਾਂ ਆਪਣੇ ਹਰ ਕਮਰੇ ਅੰਦਰ ਤਸਵੀਰ ਲਾ ਲੈਣੀ, ਇਹ ਬੁੱਤ ਪ੍ਰਸਤੀ ਵਾਲੀ ਬਾਤ ਹੈ, ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਪਰ ਸਾਡੀ ਸਥੂਲ ਵਿਰਤੀ ਯੁੱਗਾਂ ਯੁਗਾਂਤਰਾਂ ਤੋਂ ਚੱਲੀ ਆਉਂਦੀ, ਅਸੀਂ ਨਿਰਾਕਾਰ ਨੂੰ ਸਮਝ ਨਾ ਸਕਦੇ ਅਤੇ ਬਸ ਚਿੱਤਰ ਤੱਕ ਹੀ ਰਹਿੰਦੇ। ਵੱਧ ਤੋਂ ਵੱਧ ਚਿੱਤਰ, ਸਿਹਰੇ ਪਾਉਣੇ, ਤੂਫਾਂ ਦੇਣੀਆਂ। ਕਲਕੱਤੇ ਸਿੰਘ ਸਭਾ ਅੰਦਰ ਆਪਦੇ ਦਾਸ ਕੀਰਤਨ ਨੂੰ ਗਏ, ਬੜਾ ਸਿੱਖ ਸੰਗਤ ਦੀ ਬਾਤ ਹੈ, ਤੁਸੀਂ ਗੁਰਦੁਆਰਾ ਵੇਖਿਆ ਹੋਵੇਗਾ, ਬਹੁਤ ਕੀਮਤੀ ਸੰਗਮਰਮਰ ਉੱਥੇ ਲੱਗਾ ਹੋਇਆ। ਅਤੇ ਮੈਂ ਵੇਖਿਆ ਇੱਕ ਜਗ੍ਹਾ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬੜੀ ਉੱਚੀ ਥਾਂ ਲਾਈ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਛਲੇ ਬੰਨੇ, ਪਾਲਕੀ ਤੋਂ ਪਿਛਲੇ ਬੰਨੇ, ਕਿਉਂਕਿ ਗੁਰੂ ਸਾਹਿਬ ਜੀ ਬਾਣੀ ਦਾ ਆਦਰ ਵਧੇਰੇ ਕਰਦੇ ਹੁੰਦੇ ਸਨ ਅਤੇ ਜਦ ਤੋਂ ਗੁਰੂ ਗ੍ਰੰਥ ਸਾਹਿਬ ਸੱਜ ਗਏ ਉਹਦੇ ਉੱਤੇ ਤਾਂ ਗੱਲ ਹੀ ਮੁਕਾ ਦਿਓ ਨਾ। ਅਤੇ ਇਹ ਗੁਰੂ ਸਾਹਿਬ ਜੀ ਦੀ ਫੋਟੋ ਪਾਲਕੀ ਦੇ ਪਿਛਲੇ ਬੰਨੇ ਲਾਈ ਹੋਈ, ਪ੍ਰੇਰਨਾ ਮਿਲਦੀ ਅਤੇ ਲਾਈਓ ਵੀ ਉਹਨੀ ਕੋਈ 13 ਜਾਂ 14 ਫੁੱਟ ਉੱਤੇ, ਪਰ ਜਿੱਥੋਂ ਤੱਕ ਵੀ ਲੋਕਾਂ ਦਾ ਹੱਥ ਪਹੁੰਚਿਆ, ਖਸੂਸਨ ਭੈਣਾਂ ਦਾ, ਮਾਈਆਂ ਦਾ, ਬੜੀ ਕੀਮਤੀ ਸੰਗਮਰ ਕੰਧ, ਮਰਮਰ ਕੰਧ ਨੂੰ ਲੱਗੀ ਮਾਰਬਲ ਲੱਗਾ ਹੋਇਆ, ਉਹਦੇ ਵਿੱਚ ਮੈਲ ਲੱਗੀ, ਉਹ ਅਤੇ ਖੁੱਟੀਆਂ ਪਾਈਆਂ ਹੋਈਆਂ, ਇੱਦਾਂ ਹੱਥ ਲਾ ਲਾ। ਉਹ 13 ਫੁੱਟ ਉੱਚੀ ਫੋਟੋ ਅਤੇ ਹੇਠੋਂ ਹੀ ਹੱਥ ਲਾ ਲਾ ਕੇ, ਅਤੇ ਕੜਾਹ ਪ੍ਰਸ਼ਾਦ ਵਾਲੇ ਹੱਥ ਜਾਂ ਹੋਰ ਕਿਸ ਪ੍ਰਕਾਰ ਦੇ ਹੱਥ, ਉਹ ਵੱਖਰਾ ਹੀ ਪੋਲਿਸ਼ ਹੋਇਆ ਹੋਇਆ ਮਾਰਬਲ ਪੱਥਰ ਨੂੰ। ਮੈਂ ਪ੍ਰਬੰਧਕਾਂ ਨੂੰ ਕਿਹਾ ਵੀ ਤੁਸੀਂ ਇਹਦਾ ਨਾਂ ਸਿੰਘ ਸਭਾ ਰੱਖਿਆ ਹੈ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੈ, ਅਤੇ ਸ਼ਬਦ ਦੀ ਪੂਜਾ ਦੇ ਥਾਂ ਤੁਸੀਂ ਚਿੱਤਰ ਪੂਜਾ ਵਧੇਰੇ ਕਰਾਉਂਦੇ ਹੋ, ਇਹਨੂੰ ਹੋਰ ਕਮਰੇ ਵਿੱਚ ਲਾਓ ਜਿੱਥੋਂ ਪ੍ਰੇਰਨਾ ਮਿਲੇ, ਇਨਕਾਰ ਤਾਂ ਨਹੀਂ, ਅਤੇ ਖੂਬਸੂਰਤ ਮਿਊਜ਼ੀਅਮ ਬਣਾਓ ਜਿੱਥੇ ਦਰਸ਼ਨ ਹੋ ਸਕੇ ਕਿ ਗੁਰੂ ਸਾਹਿਬ ਜੀ ਨੇ ਕੀ ਕੁਛ ਕਾਰਨਾਮੇ ਕੀਤੇ ਨੇ, ਤਾਂ ਇਸ ਤੋਂ ਇਨਕਾਰ ਤਾਂ ਨਹੀਂ ਹੁੰਦਾ। ਪਰ ਦੇਖੋ ਅਸੀਂ ਮੋਟੀ ਬਿਰਤੀ ਵਾਲੇ ਸ਼ਬਦ ਨੂੰ ਛੱਡ ਕੇ ਅਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਫੋਟੋ ਨੂੰ ਮੱਥਾ ਵਧੇਰੇ, ਅਤੇ ਹੇਠੋਂ ਹੀ ਬੀਬੀਆਂ ਚੌਰ ਕਰਨ, ਉਹ 13 ਫੁੱਟ ਉੱਚੀ ਤਸਵੀਰ, ਹੇਠੋਂ ਹੀ ਧੂਫ ਦੇਣ ਉਹਨੂੰ, ਉਹ ਹਵਾ ਦਾ ਇੱਧਰਲਾ ਰੁੱਖ ਹੋਵੇ ਅਤੇ ਬਾਹਰ ਨਿਕਲ ਜਾਵੇ, ਉੱਥੇ ਤਾਂ ਪਹੁੰਚੇ ਵੀ ਨਾ। ਯਾਨੀ ਸਾਨੂੰ ਅਸਲੀ ਬਾਤ ਦਾ ਪਤਾ ਹੀ ਨਹੀਂ ਲੱਗਾ ਹਾਲੇ ਤੱਕ ਵੀ ਕਰਨਾ ਕੀ ਹੈ ਅਤੇ ਕਿਵੇਂ ਕਰਨਾ ਅਤੇ ਹੋ ਕੀ ਰਿਹਾ, ਅਤੇ ਉਹਨੀ ਬੇਨਤੀ ਪ੍ਰਵਾਨ ਕਰ ਲਈ। ਇਹ ਤੀਸਰਾ ਦਰਸ਼ਨ ਹੈ, ਚਿੱਤਰ ਦਰਸ਼ਨ, ਧਿਆਨ ਨਜ਼ਰ ਆ, ਸੁਪਨ ਦਰਸ਼ਨ, ਪੱਤਰ ਦਰਸ਼ਨ, ਚਿੱਤਰ ਦਰਸ਼ਨ, ਅਤੇ ਸਭ ਤੋਂ ਉੱਚਾ ਕੀ ਹੈ, ਚਰਿੱਤਰ ਦਰਸ਼ਨ। ਅਤੇ ਗੁਰੂ ਸਾਹਿਬ ਜੀ ਜਿਹਨਾਂ ਦੇ ਅਸੀਂ ਸਿੱਖ ਹਾਂ, ਜਿਹਨਾਂ ਦੀ ਅਸੀਂ ਅਕਲ ਅਤੇ ਸ਼ਕਲ ਧਾਰਨ ਕੀਤੀ ਹੋਈ ਹੈ, ਉਹਨੇ ਦੁਨੀਆ 'ਚ ਆ ਕੇ ਕੀਤਾ ਕੀ ਹੈ, ਹਜ਼ਾਰਾਂ ਹੀ ਕਾਰਨਾਮੇ ਉਹਨਾਂ ਨੇ ਕੀਤੇ ਨੇ, ਹਜ਼ਾਰਾਂ ਹੀ, ਉਹਦੇ ਵਿੱਚੋਂ 1000 ਛੱਡ ਕੇ ਇੱਕੋ ਹੀ ਅਸੀਂ ਆਪਣੇ ਜੀਵਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰੀਏ, ਅੱਧਾ ਹੀ ਸਾਡੇ ਵਿੱਚ ਆਵੇ, ਅਸਲੀ ਦਰਸ਼ਨ ਇਹ ਹੁੰਦਾ ਹੈ। ਤਾਂ ਗ੍ਰੰਥਾਂ ਵਿੱਚ ਇਸ ਤਰ੍ਹਾਂ ਨਾਲ 4 ਪ੍ਰਕਾਰ ਦੇ ਦਰਸ਼ਨ ਲਿਖੇ ਨੇ, ਅਸੀਂ ਕਿਸ ਦਰਸ਼ਨ 'ਤੇ ਹਾਲੇ ਅਟਕੇ ਹੋਏ ਹਾਂ ਇਹ ਸੰਗਤ 'ਚ ਆ ਕੇ ਆਪੇ ਸੋਚਣਾ। ਤੋਖ ਹੈ, ਕਹਿਣ ਦਾ ਭਾਵ ਹੈ, ਜਿੱਥੋਂ ਗੱਲ ਚੱਲੀ ਸੀ ਦਾਸ ਨੂੰ ਯਾਦ ਹੈ, ਆਪ ਵੀ ਉੱਥੇ ਮੁੜ ਆਓ। ਆਪਣੀ ਭੈਣ ਨੂੰ, ਭੈਣ ਦੇ ਸੁਨੇਹੇ ਭਰਾ ਮਿਸਟਰ ਸਟੈਡ ਨੂੰ ਕਈ ਢੰਗਾਂ ਨਾਲ ਪਹੁੰਚਣੇ ਸ਼ੁਰੂ ਹੋ ਗਏ। ਉਹ ਬੜਾ ਵਿਦਵਾਨ ਸੀ, ਕਦੀ ਕਿਸੇ ਦੇ ਰਾਹੀਂ ਖਾਬ ਵਿੱਚ, ਕਦੀ ਕਿਸੇ ਦੇ ਰਾਹੀਂ ਖਾਬੀ ਮੁਲਾਕਾਤ ਵਿੱਚ, ਕਦੀ ਆਪਣੇ ਨਾਲ ਹੋਈ ਗੱਲਬਾਤ ਨੂੰ ਉਹ ਸਵੇਰੇ ਉੱਠ ਕੇ ਕਲਮਬੰਦ ਕਰ ਲਿਆ ਕਰੇ, ਲਿਖ ਲਿਆ ਕਰੇ। ਤੋ ਉਹ ਲਿਖਦਿਆਂ ਲਿਖਦਿਆਂ ਇੱਕ ਕਿਤਾਬ ਉਹਨੇ ਛਾਪੀ, ਜਿਹਦਾ ਨਾਂ ਹੈ ਲੈਟਰਸ ਆਫ ਜੂਲੀਆ, ਲੈਟਰਸ ਆਫ ਜੂਲੀਆ। ਉਹਨੇ ਮ੍ਰਿਤੂ ਤੋਂ ਬਾਅਦ ਆਪਣੇ ਭਰਾ ਨਾਲ ਪਿਆਰ ਨਿਭਾਉਂਦਿਆਂ ਹੋਇਆਂ ਕਈਆਂ ਦੇ ਰਾਹੀਂ ਸੁਨੇਹੇ ਭੇਜੇ। ਉਹਨਾਂ ਸੁਨੇਹਿਆਂ ਵਿੱਚੋਂ ਇੱਕ ਗੱਲ ਦਾਸ ਨੇ ਜੋ ਆਪ ਯਾਦ ਕੀਤੀ, ਅਤੇ ਹਰ ਯਾਦ ਕੀਤੀ ਹੋਈ ਗੱਲ ਮੈਂ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ ਹੁੰਦਾ, ਕਿਉਂਕਿ ਸਿੱਖ ਦਾ ਕੋਈ ਗੁਣ ਹੋਵੇ, ਕੋਈ ਸਿਫਤ ਹੋਵੇ, ਕੋਈ ਖੂਬੀ ਹੋਵੇ, ਜ਼ਾਤੀ ਨਹੀਂ ਹੁੰਦੀ, ਜਮਾਤੀ ਹੁੰਦੀ, ਸਭ ਵਾਸਤੇ ਹੁੰਦੀ ਹੈ। ਤੋ ਇਸ ਖਿਆਲ ਨੂੰ ਸਾਂਝਿਆਂ ਕਰਦਿਆਂ ਹੋਇਆਂ ਅੱਜ ਪੜ੍ਹਦਿਆਂ ਪੜ੍ਹਦਿਆਂ ਕਬੀਰ ਸਾਹਿਬ ਜੀ ਦਾ ਸ਼ਲੋਕ ਅਤੇ ਲੈਟਰਸ ਆਫ ਜੂਲੀਆ ਦੀ ਇਹ ਗੱਲ ਦਾਸ ਨੂੰ ਯਾਦ ਆ ਗਈ, ਅਤੇ ਅੱਜ ਦਾ ਖਿਆਲ, ਕਈ ਵਾਰੀ ਮੈਂ ਆਪ ਨੂੰ ਬੇਨਤੀ ਕੀਤੀ ਹੋਵੇਗੀ ਕਿ ਕੋਈ ਪਰਮੇਸ਼ੁਰ ਦੀ ਐਸੀ ਰਹਿਮਤ ਆਪ ਦੇ ਚਰਨਾਂ ਦੀ ਧੂੜ ਦਾ ਸਦਕਾ ਹੈ, ਅੰਮ੍ਰਿਤ ਵੇਲੇ ਪਹਿਲੀ ਅੱਖ ਖੁੱਲਦਿਆਂ ਹੋਇਆਂ ਕੋਈ ਗੱਲ ਐਸੀ ਯਾਦ ਆ ਜਾਂਦੀ ਹੈ ਜਿਹੜੀ ਕਹਿੰਦੀ ਕਿ ਸੰਗਤਾਂ ਦੀ ਭੇਟ ਕਰਦੇ। ਅੱਜ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਲੈਟਰਸ ਆਫ ਜੂਲੀਆ ਵਿੱਚ ਭੈਣ ਨੇ ਭਰਾ ਨੂੰ ਲਿਖਿਆ, ਮੇਰੇ ਵੀਰ, ਅਤ ਪਿਆਰੀ ਗੱਲ ਤੁਹਾਡੇ ਨਾਲ ਕਰਦੀ ਹਾਂ ਅਤੇ ਅਤ ਲੋੜਕੂ ਬਾਤ ਹੈ। ਦੁਨੀਆ ਦੇ ਕੰਮ ਬੜੇ ਵਧੇਰੇ ਨੇ, ਮੈਨੂੰ ਪਤਾ ਹੈ, ਮੈਂ ਤੇਰੇ ਨਾਲ ਕਰਾਉਂਦੀ ਸਾਂ, ਅਤੇ ਇੱਦਾਂ ਦਾ ਹੱਥ ਵਟਾਉਣ ਵਾਲਾ ਤੈਨੂੰ ਸ਼ਾਇਦ ਨਾ ਹਾਲੇ ਮਿਲਿਆ ਹੋਵੇ ਕੋਈ, ਪਰ ਮੈਂ ਤੈਨੂੰ ਇੱਕ ਗੱਲ ਇੱਥੇ ਦੀ ਦੱਸਦੀ ਹਾਂ ਅਤੇ ਤੂੰ ਕੰਮਾਂ ਵਿੱਚ ਲੱਗਿਆ ਲਗਾਇਆ ਜੇ ਥੋੜ੍ਹੇ ਤੋਂ ਥੋੜ੍ਹਾ ਮੌਕਾ ਵੀ ਪਰਮੇਸ਼ੁਰ ਦੀ ਯਾਦ ਲਈ ਕੱਢ ਲਵੇਂਗਾ, ਅਤੇ ਉਮਰ ਦੇ ਅਖੀਰ ਉੱਤੇ ਜਾ ਜੇ 5 ਮਿੰਟ ਵੀ ਰੋਜ਼ ਕੱਢੇਗਾ ਆਪਣੀ ਉਮਰ ਦੇ ਅਖੀਰ ਉੱਤੇ ਜਾ ਕੇ ਵੇਖੇਗਾ ਕਿ ਕਿਤਨਾ ਤੋਸ਼ਾ ਜਮ੍ਹਾਂ ਹੋ ਗਿਆ, ਕਿਤਨਾ ਢੇਰ ਲੱਗ ਗਿਆ, ਕਿੰਨਾ ਵਕਤ 5-5 ਮਿੰਟ ਕਰਦੇ ਹਾਂ ਦਿਨ ਬਣ ਗਏ ਅਤੇ ਹਫ਼ਤੇ ਬਣ ਗਏ ਅਤੇ ਮਹੀਨੇ ਅਤੇ ਵਰ੍ਹੇ ਬਣ ਗਏ ਨੇ। ਮੈਂ ਤੈਨੂੰ ਦੱਸਦੀ ਹਾਂ ਕਿ ਜੇ ਤੂੰ ਫਿਕਰ ਕਰੇ ਤਾਂ ਇੱਥੇ ਬੜਾ ਹੀ ਕੰਮ ਆਊਗਾ, ਇੱਦਾਂ ਵਕਤ ਸੰਭਾਲਿਆ, ਜੇ ਥੋੜ੍ਹੇ ਤੋਂ ਥੋੜ੍ਹਾ ਵਕਤ ਵੀ ਸੰਭਾਲੇਗਾ ਤਾਂ ਇੱਥੇ ਜਿੱਥੇ ਮੈਂ ਆਈ ਹੋਈ ਹਾਂ ਬੜਾ ਹੀ ਕੰਮ ਆਵੇ। ਤਾਂ ਸਤਿਸੰਗ ਜੀ, ਦਾਸ ਨੂੰ उन्हें एक सेंटेंस लिया, यू विल सी व्हाट इनॉर्मस वेल्थ यू हैव थॉट। अपने बदल वाले सुपने च कहती है, ख्वाब च कहती है, यू विल सी व्हाट इनॉर्मस वेल्थ यू हैव गॉट। कितनी अमोलक वस्तु ते धन दौलत तू कठा कर लिया है, जे पांच मिनट भी रोज संभाले। जिस वेले जूलिया की यह गल ओदे भरा दी लिखी हुई पुस्तक लैटर्स ऑफ जूलिया दास ने पढ़ी, तो मैं क्या धन्य गुरु अर्जन देव महाराज, आप भी सानू सुनेहा दिता, तो भगत कबीर साहब जी की राही भी सानू एक सुनेहा देंदे ने, कबीर एक घड़ी आधी हूँ ते आध भगतन सेती गोष्ट जो कि नो सोला। आपका धन्यवाद है जो इतने मसरूफियत विचों कुछ समा कढ़दे हो, थोड़े नाल गल के साडा भी समा सफल होवेगा। चंगी गल, सियाणी गल, अगवाई देण वाली गल अंग्रेजी चो मिल जाए तां वी कम आउण वाली हुंदी है, ते जे अपनी भाषा चो लभ पए तां वी चंगी होया करदी है। सोना जे चिक्कड़ विच होवे सियाणे धो के वरत लैंदे ने, जे होर भाषा की भी गल है तो साडे सारयां दे कम आउण वाली गल है। इसलिए सानू चाहीदा है कि असी समें दियां विथां संभालिए। डॉक्टर वीर सिंह जी ने तो ऐसा लिखा है कि इंसान तू विथां संभाल लेवे तां वी बड़ा। विथ तो मुराद एक महापुरशां नाल अपनी मुलाकात होई, उन्हें आख्या भी उन्हें भी यही गल आखी सी, विथां संभाल लिया करो जे थानू वक्त नहीं मिलता। मैं क्या जी विथां किवें? कहिंदे तुसी सौण लगते हो, जे पढ़ते हो तो बुक बंद करके सौवोगे, जे लिखते हो तो कलम रख के सौवोगे। कलम रखण तो लैके नींदर आने तक एक विथ है, जे पांच मिनट की भी हो रोज़ संभाल लिया करो। तुसी को हाजत रफा करन जांदे हो, कम छड के जांदे हो, तुर के जांदे हो, उठ के जांदे हो, मुड़ के आओ, कम संभालण तक कुछ वक्त है, वो विथ है, उन्हूं संभाल लो, दिन बन जाणगे। इस तरह होर उन्हें कई गणाइया ते मूँह बंद हो गया। जदों असी कहिंदे सी महाराज समा नहीं मिलदा, उन्हें समा ऐसा कढ के दिखाया कि हैरान हो गए। तो जूलिया की यह गल, उन्हां महापुरशां की यह गल, ते गुरबाणी विच्चों यह गल, ये संत हरखवाल वाले महाराज बाबा ज्वाला सिंह जी ते संत हरी सिंह जी कहारपुरी जिन्हां दे चरणां च रह के दास पढ़दा रहा, वो इदां दीआं गल्लां करके इउं ला दिंदे हुंदे सी कि कमाल। वो इउं वी कहण कि तुसीं हाजत रफा करन जांदे हो, उस लई लिखदे जांदे हो, कहिंदे ये भी संभाल लो, की पता उत्थों मुड़न होवे जां ना होवे, किहड़ा दम लेखे लग जाए। तो महापुरशां दे दसण दा इक तौर तरीका ही हुंदा है। सतसंगी, आप धनता दे योग हो जो रोज़ इन्ना कु वक्त संभालदे संभालदे ये वरियां दा बन जांदा है, अमोलक वस्तु हो जा। कबीर साहब जी का श्लोक सदा याद रखने वाला है, कबीर एक घड़ी आधी हूं ते याद, भगतन सेती गोष्ट जो कीनो सो लाभ। आओ प्यार नाल शब्द दी तो काखिए,
गुरु पूरे चरणी लाया।
जागे, प्रेरणा मिली गुरमुखा कोलों, पलिया की संगत पागा नल मिलती है। गुरु रामदास महाराज जी दे दर घर उत्ते ये दंपति मालवे दे एक पिंड विचों आ गए, तो इतिहास विच लिखा है ये बड़ा भूमवंत बंदा है, बड़ी भोए का मालिक है। गुरु महाराज की हजूरी विच आया ते सच्चे पातशाह दी रहमत नाल सेवा दा चाव उपज गया। नाले जिहड़े इहदे नाल रहिंदे सी, जिन्हां विच रोज़ उठदा बहिंदा सी, उन्होंने अपना जीवन आदर्श बनाया होया सी सत्संग सिमरन ते सेवा। ये भी जो जैसी संगत मिले सो तैसो फल खाए, संगत दा सोसाइटी हैज मार्वलस इफेक्ट। संगत दी रंगत नैचुरल गल है, कुदरती बात है। तो भाई आदम ते इस दे घरवाली नूं गुरु रामदास महाराज जी दी हजूरी विच आके जिंदगी अंदर वडेरी उम्र विच हत्थी सेवा करन दा मौका मिलिया। पहले ते पैसे नाल करवा लैन या किसी होर जोर नाल करवा लैन, पर हुण आप सेवा करन दा मौका मिलिया। चढ़ी हुई मैल कीर्तन सत्संग ते सेवा नाल हौली हौली लैन लग पई। ज्यों ही मैल लथी, ज्यों ही मुनव्वर होया अंदर, ज्यों ही हल्का होया अंदरों ये मैल दा मैल दी तह लथी, इन्हां दी सुरत बदलनी शुरू हो गई। वो की सी? सेवा भी करन ते गुरु महाराज जी दे दर घर ते कथा कीर्तन भी सुन। जिंदगी च पहला ही मौका सी। तो करदियां करांदियां एक दिन एक छोटा जिहा इन्हीं डेरा उत्थे लिया होया, अपने घरवाली नूं आखन लगा, भाई आदम करमा वालिए सेवा विच बड़े बड़े अगे वधे हुए सिख देखे ने, सिमरन नाम जपण विच बड़े बड़े पहलवान देखे ने, असां तां किसे होर ही राह जिंदगी च पै रहे ते वरियां दे वरे एवें गवा दिते। जदों पिछां नूं वेखदे कुछ खटिया नहीं, कुछ बनाया नहीं, कोई सियाणी गल नहीं हो सकी सातों। ऐ हुण लगे हाँ ते सेवा दा स्वाद बड़ा आंदा है, गुरु दे दरबार विच आए हाँ, पर ये भी की होया, असी सेवा करदे हाँ तू भांडे मांजदी है, मैं टोकरी चकदा हाँ गुरु रामदास महाराज के होर सिखा वांगू, ते फिर रोटी भी इत्थों तीन वेले खांदे हाँ। ये तो इदां दी गल है जिवें साडे घर कोई मजदूर कम भी करदे सी ते मजदूरी भी लैंदे सी। मैल लथी तां इक नवां ख्याल उठ गया, वो मजदूरी करदे सी, वाही करदे सी, गोडी करदे सी ते रोटियां खा सकदे सन। इस तरह असी सेवा करते हाँ तो रोटी भी गुरु के लंगर विचों खाते हाँ, तो ये किस किस्म की सेवा हुई? ये तो मजदूरी ही हुई है। उन्हें कह साइया अगे तो मैं भी ख्याल नहीं किया, हुण तेरे सुचजे ख्याल नाल मेरे मन विच भी ये गल थां कर गई, घर कर गई कि भांडे मांजदी हाँ, रोटियां बनाती हाँ, कुछ ना कुछ उत्थे हथ वटांदी हाँ भैणा नाल, सेवादार सेवा करन वालियां नाल, ते मैं भी उत्थों ही खांदी हाँ। ये तो सच्ची मजदूरी हुई, कुछ कीता ते कुछ खा लिया। फिर की करिए? उन्हें आख्या मेरे दिल विच एक ख्याल आया, वो ये है कि असी हुण रोटी ना इत्थों खाया करिए, सेवा ही करिया करिए। पर इस ढिड नूं झुलका तो देना होया, बहुती ने तो थोड़ी खा लिया करांगे, घर जांदे ने थोड़ी खा लिया करांगे ने, क्या नहीं थोड़ी भी तो खाधी, कुछ ना खाया करिए। फिर कंत जी समा किवें गुजरेगा, घरों पैसे मंगाइए? उन्हें कहा मैं एक तजवीज़, मेरे दिमाग विच एक ख्याल आया है, दसो दसो। उन्हें कहा मैं हुण किसे वेले जंगल विच जाया करां ते लकड़ां उत्थों भन के कट के लियाया करां, संगतां आदियां ने लंगर विच लकड़ां दी भी बड़ी लोड़ पैंदी है, कई वाहुण वाले मिट्टी ढोण वाले सरोवर खोदण वाले तां कई सिख ने, पर मैं वेख्या है थोड़े बंदे ने जिहड़े लकड़ां भी लियाउंदे ने, इस लई मैं लकड़ां भी नाल लिया करां, वक्त कढ़दा हाँ। ते नतीजा ही निकलिया, बाबा आदम भाई आदम ਤਕੜੇ ਸੀ ਉੱਦਾਂ, ਜ਼ਿਮੀਂਦਾਰਾਂ ਕਰਨ ਵਾਲੇ ਸਨ, ਅਤੇ ਉਹ ਲੱਕੜਾਂ ਲਿਆਇਆ ਕਰੇ ਅਤੇ ਲੰਗਰ ਵਿੱਚ ਲੱਕੜਾਂ ਪਾ ਦਿਆ ਕਰੇ, ਸੇਵਾ ਵੀ ਕਰਿਆ ਕਰੇ। ਰੋਟੀਆਂ ਨੇ ਦੋਹਾਂ ਨੇ ਥੋੜ੍ਹੀ ਤੋਂ ਥੋੜ੍ਹੀ ਕਰ ਦਿੱਤੀ। ਫਿਰ ਇਹਦੇ ਖਿਆਲ ਵਿੱਚ ਆਇਆ ਕਿ ਹੁਣ ਇਹ ਵੀ ਠੀਕ ਨੇ, ਮਨ ਹੋਰ ਨਿਰਮਲ ਹੋ ਗਿਆ, ਨਵਾਂ ਖਿਆਲ ਅੰਦਰੋਂ ਆਇਆ, ਸ਼ੁੱਭ ਖਿਆਲ ਆਇਆ। ਤਾਂ ਉਹ ਇਹ ਸੀ ਕਿ ਹੁਣ ਮੈਂ ਦੋ ਭਾਰੇ ਲਿਆਇਆ ਕਰਾਂ ਲੱਕੜਾਂ ਦੇ, ਇੱਕ ਗੁਰੂ ਰਾਮਦਾਸ ਦੇ ਲੰਗਰ ਵਿੱਚ ਰੱਖ ਦਿੱਤਾ ਜਾਵੇ ਅਤੇ ਇੱਕ ਕਿਤੇ ਵੇਚ ਲਿਆ ਜਾਵੇ ਬਾਜ਼ਾਰ ਵਿੱਚ, ਉਹਦੇ ਜਿੰਨੇ ਪੈਸੇ ਮਿਲਣ ਥੋੜ੍ਹਾ ਤੋਂ ਥੋੜ੍ਹਾ ਉਹਦੇ ਨਾਲ ਆਹਾਰ ਕਰਿਆ ਕਰੀਏ। ਇੱਦਾਂ ਕੰਮ ਕਰਦੇ ਹਾਂ। ਇਤਿਹਾਸ ਕਹਿੰਦਾ ਕਿ ਕਰਦਿਆਂ ਕਰਦਿਆਂ ਭਾਈ ਸਾਹਿਬ ਜੀ ਨੇ ਕਿਸੇ ਸਿੱਖ ਨਾਲ ਗੱਲ ਕੀਤੀ, ਉਹਨੇ ਕਿਹਾ ਦਿੱਤਾ ਤਾਂ ਗੁਰੂ ਦਾ ਹੀ ਇਨਸਾਨ ਖਾਂਦਾ ਹੈ, ਪਰ ਤੁਹਾਡੇ ਖਿਆਲ ਬੜੇ ਮੁਤਬਰਕ ਅਤੇ ਮੁਬਾਰਕ ਨੇ, ਕੋਈ ਨਹੀਂ ਸੇਵਾ ਕਰਦੇ ਹੋ, ਪਾਰਾ ਲੰਗਰ ਵਿੱਚ ਸਿੱਟਦੇ ਹੋ, ਤੁਸੀਂ ਜਿਸ ਤਰ੍ਹਾਂ ਨਾਲ ਤਪੱਸਿਆ ਸ਼ੁਰੂ ਕੀਤੀ ਹੈ, ਗੁਰੂ ਨਾਨਕ ਇਸ ਨੂੰ ਭਾਗ ਲਾਵੇ, ਪਰ ਭਾਈ ਆਦਮ ਗੁਰੂ ਮਹਾਰਾਜ ਪਰਉਪਕਾਰੀ ਨੇ ਤੁਹਾਡੀ ਇਹ ਸੇਵਾ ਕਾਲ ਥਾਂ ਪਵੇ, ਤੁਸੀਂ ਕੋਈ ਫਿਕਰ ਨਾ ਕਰੋ। ਇੱਦਾਂ ਦੀਆਂ ਕੁਛ ਗੱਲਾਂ ਉਹਨੂੰ ਸਮਝਾਈਆਂ, ਪਰ ਭਾਈ ਆਦਮ ਨੇ ਕੀ ਕੀਤਾ, ਇੱਕ ਪਾਰਾ ਗੁਰੂ ਕੇ ਲੰਗਰ ਵਿੱਚ ਸਿੱਟਿਆ ਕਰੇ ਲੱਕੜਾਂ ਦਾ, ਅਤੇ ਇੱਕ ਪਾਰਾ ਲਿਆ ਕੇ ਆਪਣੇ ਡੇਰੇ ਜਮ੍ਹਾਂ ਕਰਦਾ ਰਿਹਾ, ਉੱਥੇ ਜਮ੍ਹਾਂ ਕਰਦਾ ਰਿਹਾ। ਸਮਾਂ ਆਪਣੀ ਰਵਾਨਗੀ ਨਾਲ ਚੱਲਦਾ ਗਿਆ, ਸਰੋਵਰ ਦੀ ਸੇਵਾ ਹੁੰਦੀ ਰਹੀ। ਗੁਰੂ ਰਾਮਦਾਸ ਮਹਾਰਾਜ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸ਼੍ਰੀ ਲੰਗਾਹ ਜੀ, ਸ਼੍ਰੀ ਜੇਠਾ ਜੀ ਆਦਿਕ ਨੂੰ ਅੰਮ੍ਰਿਤਸਰ ਛੱਡ ਕੇ ਕੁਝ ਸਿੱਖਾਂ ਦੇ ਕਹਿਣ 'ਤੇ ਇੱਕ ਗ੍ਰਾਂ ਵਿੱਚ ਗਏ। ਮਾਇਆ ਦੀ ਵੀ ਜ਼ਰੂਰਤ ਸੀ, ਇੱਥੇ ਕੁਛ ਦਿਨਾਂ ਵਾਸਤੇ ਨਗਰ ਦੇ ਲੋਕਾਂ ਨੇ, ਇਲਾਕੇ ਦੇ ਲੋਕਾਂ ਨੇ ਸੋਚਿਆ ਕਿ ਦੂਰ ਦੀਆਂ ਸੰਗਤਾਂ ਅੰਮ੍ਰਿਤਸਰ ਜਾ ਨਹੀਂ ਸਕਦੀਆਂ, ਕਾਰੋਬਾਰੀ ਬੰਦੇ ਹਾਂ, ਗੁਰੂ ਮਹਾਰਾਜ ਜੀ ਨੂੰ ਕਹੀਏ ਕੁਛ ਦਿਨ ਆ ਕੇ ਇੱਥੇ ਸ਼ਬਦ ਦਾ ਭੰਡਾਰਾ ਵਰਤਾ ਜਾਣ, ਸੰਗਤਾਂ ਨੂੰ ਸਤਸੰਗ ਦੀ ਦਾਤ ਬਖਸ਼ ਜਾਣ, ਅਤੇ ਕੁਛ ਮਾਇਆ ਸੀ ਇਕੱਠੀ ਕਰਕੇ, ਕੁਛ ਅੰਨ ਇਕੱਠਾ ਕਰਕੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੇਟਾ ਕਰੀਏ। ਸੱਚੇ ਪਾਤਸ਼ਾਹ ਕੋਲ ਕੁਝ ਬਜ਼ੁਰਗ ਆਏ, ਉਹਨੇ ਸੇਵਾ ਕੀਤੀ, ਅਤੇ ਗੁਰੂ ਤਾਂ ਮੇਘਲਾ ਹੈ, ਗੁਰੂ ਤਾਂ ਰਹਿਮਤ ਦਾ ਬੱਦਲ ਹੈ, ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਥਾ। ਬੱਦਲ ਜਦੋਂ ਚੜ੍ਹਦੇ ਨੇ, ਸਮੁੰਦਰ ਵਿੱਚ ਵੀ ਮੀਂਹ ਪੈਂਦਾ, ਗੰਗਾ ਵਿੱਚ ਵੀ ਮੀਂਹ ਪੈਂਦਾ ਹੈ, ਪਰ ਦੂਰ ਦਰਾਜ਼ ਜਾ ਕੇ ਵੀ ਧਰਤੀ ਦੀ ਛਾਤੀ ਠੰਡਿਆਉਂਦੇ ਨੇ। ਤਿਵੇਂ ਗੁਰੂ ਜਿੱਥੇ ਰਹਿੰਦਾ ਹੈ ਉੱਥੇ ਵੀ ਭਜਨ ਬੰਦਗੀ ਸਿਮਰਨ ਸੇਵਾ ਦੀ ਦਾਤ ਵੰਡਦਾ ਹੈ, ਅਤੇ ਦੂਰ ਦੂਰ ਜਾ ਕੇ ਵੀ ਗੁਰੂ ਸਾਹਿਬ ਜੀ ਸਿੱਖੀ ਫੈਲਾਉਂਦੇ ਰਹੇ। ਮੇਘੇ ਨੂੰ ਫਰਮਾਨ ਹੋਇਆ ਬਰਸੋ ਕਿਰਪਾ ਥਾ। ਗੁਰੂ ਰਾਮਦਾਸ ਮਹਾਰਾਜ ਕੁਛ ਸਿੱਖਾਂ ਸਮੇਤ ਗਏ, ਅਤੇ ਜਦੋਂ ਕੁਛ ਦਿਨਾਂ ਤੋਂ ਬਾਅਦ ਵਾਪਸ ਆਏ ਅਤੇ ਨਾਲ ਕਈ ਸੰਗਤਾਂ ਹੋਰ ਸੇਵਾ ਲਈ ਵੀ ਆ ਗਈਆਂ। ਇਤਫਾਕ ਐਸਾ ਬਣਿਆ ਕਿ ਇਹਨਾਂ ਦਿਨਾਂ ਵਿੱਚ ਸਰਦੀ ਬੜੇ ਜ਼ੋਰ ਦੀ ਪੈਣ ਲੱਗ ਪਈ, ਕੜਾਕੇ ਦੀ ਠੰਡ। ਪੰਜਾਬ ਵਿੱਚ ਦੀਆਂ ਠੰਡਾਂ ਨੂੰ ਤੁਸੀਂ ਜਾਣਦੇ ਹੀ ਹੋ ਕਿ ਬਹੁਤ ਸਖ਼ਤ ਸਰਦੀ ਪੈਣ ਲੱਗ ਪਈ। ਜਦੋਂ ਗੁਰੂ ਰਾਮਦਾਸ ਆਏ, ਪਹਿਲੇ ਵੀ ਸੰਗਤਾਂ ਕਾਫੀ, ਨਾਲ ਵੀ ਸੈਂਕੜੇ ਆ ਗਏ, ਅਤੇ ਸਰਦੀ ਬਿਆਨ। ਇਹਨਾਂ ਸੰਗਤਾਂ ਨੂੰ ਡੇਰੇ ਦਿੱਤੇ ਗਏ, ਪ੍ਰਸ਼ਾਸਕ ਆਏ ਗਏ, ਅਤੇ ਏਡੀ ਠੰਡ ਕਿ ਬਰਦਾਸ਼ਤ ਨਾ ਹੋਵੇ, ਸੰਗਤ ਇੰਨੀ ਜ਼ਿਆਦਾ ਕਿ ਇੰਨਾ ਕੁਛ ਕੱਪੜੇ ਦਾ ਵੀ ਪ੍ਰਬੰਧ ਨਾ ਹੋ ਸਕੇ। ਹਾਲੇ ਅੰਮ੍ਰਿਤਸਰ ਦੀ ਨਗਰੀ ਵੀ ਵਸੀ ਨਹੀਂ ਸੀ। ਤਾਂ ਕਹਿੰਦੇ ਨੇ ਜਿਵੇਂ ਕਿਵੇਂ ਵੀ ਸਤਿਗੁਰਾਂ ਨੇ ਮੁਖੀ ਸਿੱਖਾਂ ਨੂੰ ਆਖਿਆ ਵੀ ਜਿਵੇਂ ਹੋ ਸਕਦਾ ਹੈ ਗੁਜ਼ਾਰਾ ਕਰੋ। ਤਾਂ ਜਿਸ ਵੇਲੇ ਥੋੜ੍ਹੀ ਰਾਤ ਪਈ, ਆਪਣੇ ਘਰਵਾਲੀ ਨੂੰ ਭਾਈ ਆਦਮ ਨੇ ਜਗਾਇਆ, ਆਖਣ ਲੱਗਾ ਕਰਮਾਂ ਵਾਲੀਏ ਉੱਠ, ਸਾਈਆਂ ਤੁਸੀਂ ਹਾਲੇ ਸੁੱਤੇ ਨਹੀਂ? ਆਖਣ ਲੱਗਾ ਨਹੀਂ, ਇਸ ਲਈ ਕਿ ਸਰਦੀ ਲੱਗਦੀ ਹੈ? ਕਹਿੰਦਾ ਨਹੀਂ, ਸੰਗਤਾਂ ਬਹੁਤ ਆਈਆਂ ਹੋਈਆਂ ਨੇ, ਅਤੇ ਮੈਂ ਸੋਚ ਰਿਹਾ ਹਾਂ ਕਿ ਇੰਨਾ ਪ੍ਰਬੰਧ ਤਾਂ ਕੱਪੜੇ ਲੀੜੇ ਦਾ ਹੈ ਨਹੀਂ, ਅਤੇ ਖੁੱਲ੍ਹੇ ਖੁੱਲ੍ਹੇ ਛੱਪਰ ਪਏ ਹੋਏ ਨੇ, ਛੋਟੇ ਕਮਰੇ ਹੋਣ ਤਾਂ ਨਿੱਘ ਹੋਵੇ, ਖੁੱਲ੍ਹਿਆਂ ਛੱਪਰਾਂ ਵਿੱਚ ਕੱਪੜੇ ਦੀ ਥੁੜ ਨਾਲ ਸਰਦੀ ਬੜੀ ਲੱਗਦੀ ਹੋਵੇਗੀ। ਅਤੇ ਮੈਂ ਵੇਖ ਕੇ ਆਇਆ ਹਾਂ ਇੱਕ ਦੋ ਜਗ੍ਹਾ, ਸੰਗਤ ਉਵੇਂ ਬੈਠੀ ਹੈ ਬਰਾਜੀ ਨੇ, ਤੂੰ ਮੇਰੇ ਨਾਲ ਉੱਠ। ਕਹਿੰਦੀ ਅਸਾਂ ਕੀ ਕਰ ਸਕਾਂਗੇ? ਆਖਣ ਲੱਗਾ ਮੈਨੂੰ ਇੱਕ ਤਜਵੀਜ਼ ਸੁੱਝੀ ਹੈ, ਉਹ ਇਹ ਕਿ ਜਿਹੜਾ ਬਾਲਣ ਅਸੀਂ ਘਰ ਵਿੱਚ ਜਮ੍ਹਾਂ ਕੀਤਾ ਹੋਇਆ ਹੈ, ਇੱਕ ਭਾਰਾ ਮੈਂ ਤੈਨੂੰ ਚੁਕਾਉਂਦਾ ਹਾਂ, ਇੱਕ ਮੈਂ ਆਪ ਚੱਕਦਾ ਹਾਂ, ਇੱਕ ਡੇਰੇ ਜਾ ਕੇ ਉਹ ਰੱਖ ਦੇਈ। ਇੱਦਾਂ ਹੀ ਕੀਤਾ, ਇੱਕ ਵਾਰੀ ਦੇ ਹੈ, ਦੋ ਵਾਰੀ ਦੇ ਹੈ, ਦਸ ਵਾਰੀ ਚੱਕ ਕੇ ਭਾਰੇ ਵਰਤਾਇਆ ਹੈ, ਅਤੇ ਜਿੱਥੇ ਜਿੱਥੇ ਜਾਣ ਉੱਥੇ ਉੱਥੇ ਸੰਗਤਾਂ ਨੂੰ ਕਹਿਣ ਕਿ ਅੱਗ ਬਾਲ ਕੇ ਤੁਸੀਂ ਸੇਕੋ। ਇੱਧਰ ਇਹਨਾਂ ਨੇ ਡੇਰੇ ਡੇਰੇ ਵਿੱਚ ਇਹ ਭਾਰੇ ਲੱਕੜਾਂ ਦੇ ਵਰਤਾ ਦਿੱਤੇ। ਉੱਧਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਸਥਾਨ 'ਤੇ, ਉਹ ਵੀ ਸੋਚਦੇ ਸੀ ਕਿ ਸੰਗਤਾਂ ਕਿਸ ਤਰ੍ਹਾਂ ਰਾਤ ਗੁਜ਼ਾਰਨਗੀਆਂ। ਕੁਛ ਸਿੱਖਾਂ ਨੂੰ ਲੈ ਕੇ ਆਪਣੇ ਘਰੋਂ ਆਪਣੇ ਸਥਾਨ ਤੋਂ ਉੱਠਦੇ ਨੇ ਕਿ ਚਲੋ ਵੇਖੀਏ ਸੰਗਤਾਂ ਦਾ ਕੀ ਹਾਲ ਹੈ। ਭਾਵੇਂ ਇਉਂ ਗੁਰੂ ਸਾਹਿਬ ਜੀ ਦਾ ਮਿਲਣਾ ਕੋਈ ਕੱਪੜੇ ਦੇਣੇ ਤਾਂ ਨਹੀਂ ਸੀ, ਕੋਈ ਕੰਬਲ ਵਰਤਾਉਣਾ ਤਾਂ ਨਹੀਂ ਸੀ, ਕੋਈ ਰਜ਼ਾਈਆਂ ਤਕਸੀਮ ਕਰਨੀਆਂ ਤਾਂ ਨਹੀਂ ਸੀ, ਪਰ ਆਗੂ ਬੰਦਾ, ਹੈੱਡ ਆਫ ਦੀ ਫੈਮਿਲੀ ਜਾਂ ਹੈੱਡ ਆਫ ਦੀ ਪਾਰਟੀ, ਹੈੱਡ ਆਫ ਦੀ ਕੰਟਰੀ, ਜਿਸ ਵੇਲੇ ਮੈਨੂੰ ਯਾਦ ਹੈ ਚਾਈਨਾ ਦੀ ਲੜਾਈ ਅੰਦਰ ਸਾਡੇ ਦੇਸ਼ ਦੇ ਪ੍ਰਸਿੱਧ ਆਗੂ ਜਿਸ ਵੇਲੇ ਉੱਧਰ ਗਏ, ਉਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਸੀ, ਉਹਨਾਂ ਨੇ ਵੀ ਫੌਜੀ ਵਰਦੀ ਬਣਾਈ ਅਤੇ ਲੱਦਾਖ ਦੇ ਮੋਰਚਿਆਂ ਵਿੱਚ ਜਾ ਕੇ ਕਸ਼ੂਲ ਦੇ ਮੋਰਚਿਆਂ ਵਿੱਚ ਗਏ। ਆਪਦੇ ਦਾਸ ਜਥੇ ਨੂੰ ਵੀ ਉੱਧਰ ਲਿਜਾਣ ਦਾ ਪ੍ਰਬੰਧ ਕੀਤਾ ਗਿਆ ਸੀ, ਕਿਸੇ ਕਾਰਨ ਅਸੀਂ ਤੋੜ ਨਾ ਪਹੁੰਚ ਸਕੇ। ਖੈਰ, ਜਿਸ ਵੇਲੇ ਲੀਡਰ ਉੱਧਰ ਗਏ ਤਾਂ ਇਹਨਾਂ ਨੇ ਫੌਜਾਂ ਵਿੱਚ ਆਖਿਆ ਕਿ ਤੁਸੀਂ ਆਪਣੀਆਂ ਛਾਤੀਆਂ ਦੀ ਵਾੜ ਦੇ ਕੇ ਹਿੰਦੁਸਤਾਨ ਨੂੰ ਬਚਾ ਰਹੇ ਹੋ ਹਮਲੇ ਤੋਂ, ਤੁਸੀਂ ਇੱਥੇ ਸੇਵਾ ਕਰੋ, ਤੁਹਾਡੇ ਘਰਾਂ ਦੇ, ਰਿਸ਼ਤੇਦਾਰਾਂ ਦੇ, ਪਿੰਡਾਂ ਦੇ ਕੋਈ ਵੀ ਕੰਮ ਹਨ ਤੁਸੀਂ ਸਾਨੂੰ ਲਿਖਾ ਦਿਓ, ਉੱਥੇ ਸੁਨੇਹਾ ਭੇਜੋ, ਇਹ ਸਾਡੀ ਸੇਵਾ ਹੈ। ਜਿਸ ਵੇਲੇ ਲੀਡਰ ਉੱਥੇ ਗਏ ਅਤੇ ਜਵਾਨ ਜੋ ਬਰਫ਼ਾਂ ਵਿੱਚ ਸਨ, ਜਿਨ੍ਹਾਂ ਨੂੰ ਕਈ ਕਈ ਮਹੀਨੇ ਹੋ ਗਏ ਸੀ ਸੁੱਤਿਆਂ ਨੂੰ, ਉਹ ਦੂਣੇ ਚੌਣੇ ਹੋ ਗਏ, ਉਹ ਦੂਣੇ ਚੌਣੇ ਹੋ ਗਏ। ਤੋ ਕਹਿਣ ਦਾ ਭਾਵ ਹੈ, ਜਦੋਂ ਜ਼ਿੰਮੇਦਾਰ ਬੰਦਾ ਜਾ ਕੇ ਦਰਦ ਵੰਡਾਉਂਦਾ ਹੈ ਅਤੇ ਅੱਧੀ ਪੀੜਾ ਉਦੋਂ ਹੀ ਘੱਟ ਜਾਂਦੀ ਹੈ। ਗੁਰੂ ਰਾਮਦਾਸ ਮਹਾਰਾਜ ਜਿਸ ਵੇਲੇ ਨਿਕਲੇ ਆਪਣੇ ਮਹਿਲਾਂ ਤੋਂ ਅਤੇ ਘਰਾਂ ਤੋਂ, ਅਤੇ ਗੁਰੂ ਸਾਹਿਬ ਜੀ ਨੇ ਵੇਖਿਆ ਕਿ ਇੱਕ ਨਹੀਂ ਦਰਜਨਾਂ ਹੀ ਜਗ੍ਹਾ ਧੂਣੀਆਂ ਬਲ ਰਹੀਆਂ ਨੇ, ਅੱਗਾਂ ਅੱਗ ਬਲ ਰਹੀ ਹੈ। ਇਸ ਵੇਲੇ ਸੱਚੇ ਪਾਤਸ਼ਾਹ ਦੇ ਨਾਲ ਕੁਝ ਸਾਥੀ ਵੀ ਸਨ, ਸਿੱਖ ਸਨ। ਮਹਾਰਾਜ ਨੇ ਪੁੱਛਿਆ ਵੀ ਅਲੌਕਿਕ ਬਾਤ ਹੋਈ ਹੈ, ਦਿਲਾਂ ਦੇ ਮਹਿਰਮ ਗੁਰੂ ਜਾਣੀ ਜਾਣ। ਆਖਣ ਲੱਗੇ ਆ, ਕਮਾਲ ਗੱਲ ਹੋਈ ਹੈ ਕਿ ਅੱਜ ਠੰਡ ਵੀ ਉੜਕਦੀ ਪੈਂਦੀ ਹੈ ਅਤੇ ਅੱਜ ਜਗ੍ਹਾ ਜਗ੍ਹਾ ਧੂਣੇ ਵੀ ਬਲ ਰਹੇ ਨੇ, ਇਹ ਕੀ ਗੱਲ ਹੈ, ਇਹ ਕੀ ਕੈਸੀ ਖੇਡ ਵਰਤੀ ਹੈ, ਇਹ ਕਿਸ ਨੇ ਐਸਾ ਕੀਤਾ ਹੈ, ਕਿਹਨੇ ਇਹ ਤਜਵੀਜ਼ ਬਣਾਈ ਹੈ। ਲਾਂਗਰੀ ਸਿੰਘ ਨੇ ਆਖਿਆ, ਮਹਾਰਾਜ ਆਪ ਦੇ ਚਰਨਾਂ ਅੰਦਰ ਇਹ ਕੋਈ ਮਹੀਨਿਆਂ ਤੋਂ ਇੱਕ ਦੰਪਤੀ ਆਇਆ ਹੋਇਆ ਹੈ ਅਤੇ ਜਵਾਨੀ ਉਹ ਲੰਘ ਤੁਰੇ, ਕਿਸੇ ਸਿੱਖ ਦੀ ਸੰਗਤ ਨਾਲ ਇੱਥੇ ਆਏ, ਪਤਾ ਲੱਗਾ ਹੈ ਕਿ ਉਹਨਾਂ ਦੇ ਘਰ ਵਿੱਚ ਧਨ ਪਦਾਰਥ ਬੜਾ ਹੈ ਅਤੇ ਪੁੱਤਰ ਦੀ ਥੋੜ੍ਹ ਹੈ। ਮਹਾਰਾਜ ਨੇ ਕਿਹਾ, ਧੂਣੀਆਂ ਵਾਲੀ ਗੱਲ ਕਿੱਥੇ ਜੋੜਦੇ ਹੋ? ਉਹਨਾਂ ਕਿਹਾ, ਸੱਚੇ ਪਾਤਸ਼ਾਹ ਆਪ ਦੇ ਦਰ ਘਰ ਉੱਤੇ ਉਹ ਸੇਵਾ ਕਰਦੇ ਬੜੇ ਭੂਮਵੰਤ ਨੇ ਅਤੇ ਧਨਵੰਤ ਨੇ, ਪਰ ਉਹਨਾਂ ਨੇ ਇੱਕ ਇਰਾਦਾ ਬਣਾ ਲਿਆ ਹੈ ਕਿ ਗੁਰੂ ਰਾਮਦਾਸ ਮਹਾਰਾਜ ਦੇ ਦਰ ਉੱਤੇ ਆ ਕੇ ਅਸਾਂ ਆਪਣਾ ਬਾਕੀ ਮਨ ਦਾ ਜੀਵਨ ਗੁਰੂ ਦੇ ਹੁਕਮ ਵਿੱਚ ਸਫਲ ਕਰਨਾ ਹੈ। ਸੱਚੇ ਪਾਤਸ਼ਾਹ ਸੇਵਾ ਕਰਦਿਆਂ ਕਰਦਿਆਂ ਉਹ ਕਥਾ ਕੀਰਤਨ ਸੁਣਦੇ ਗੁਰੂ ਗੁਰੂ ਜਪਣ ਲੱਗ ਪਏ ਨੇ, ਹੁਣ ਵਕਤ ਨਹੀਂ ਜ਼ਾਇਆ ਕਰਦੇ। ਇਸੇ ਤਰ੍ਹਾਂ ਮਹਾਰਾਜ ਨੂੰ ਲਾਂਗਰੀ ਸਿੰਘ ਜਥੇਦਾਰ ਨੇ ਆਖਿਆ, ਮਹਾਰਾਜ ਉਹ ਸਰਦਾਰ ਜੀ ਜਾਂ ਉਹ ਸੱਜਣ ਨਾਲੇ ਸੇਵਾ ਵੀ ਕਰਦੇ ਨੇ ਟੋਕਰੀ ਕਹੀ ਦੀ, ਨਾਲੇ ਲੱਕੜਾਂ ਵੀ ਲਿਆਉਂਦੇ ਨੇ, ਇੱਕ ਭਾਰਾ ਲੰਗਰ ਵਿੱਚ ਸਿੱਧਦੇ ਨੇ ਗੁਰੂ ਰਾਮਦਾਸ ਮਹਾਰਾਜ ਇਸ ਲੰਗਰ ਵਿੱਚ, ਅਤੇ ਇੱਕ ਉਹ ਆਪਣੇ ਡੇਰੇ ਜਮ੍ਹਾਂ ਕਰਦੇ ਰਹੇ ਨੇ। ਅੱਜ ਸਰਦੀ ਪੈਣ ਉੱਤੇ ਇਹ ਉਹਨਾਂ ਦੋਹਾਂ ਨੇ ਘਰ ਘਰ ਜਾ ਜਾ ਕੇ ਡੇਰੇ ਡੇਰੇ ਜਾ ਕੇ ਉਹ ਬਾਲਣ ਵਰਤਾਇਆ ਹੈ ਅਤੇ ਧੂਣੇ ਬਾਲ ਦਿੱਤੇ ਨੇ, ਸੰਗਤਾਂ ਨਿਗਾਸ ਪ੍ਰਾਪਤ ਕਰ ਰਹੀਆਂ ਨੇ, ਅਤੇ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਇਹ ਸੇਵਾ ਕੀਤੀ ਹੈ। ਉਹਦਾ ਨਾਂ ਭਾਈ ਆਦਮ ਹੈ ਅਤੇ ਉਹ ਆਪਣੇ ਘਰਵਾਲੀ ਨੂੰ ਨਾਲ ਲੈ ਕੇ ਡੇਰੇ ਡੇਰੇ ਅੱਗ ਬਾਲ ਕੇ ਗਏ ਨੇ। ਮਹਾਰਾਜ ਪ੍ਰਸੰਨ ਹੋ ਗਏ, ਮੇਰੀਆਂ ਸੰਗਤਾਂ ਨੂੰ ਨਿੱਘ ਪਹੁੰਚਾਉਣ ਵਾਲਿਆ, ਤੈਨੂੰ ਗੁਰੂ ਆਪ ਦੇ ਦਰੋਂ ਕਰੋਂ ਸ਼ਕਤਾਂ ਬਖਸ਼ੇ, ਤੇਰੇ ਮਨ ਦੀ ਮਨੋਕਾਮਨਾ ਪੂਰੀ ਕਰੇ। ਇਉਂ ਚੁੱਪ ਦੀ ਬੋਲੀ ਵਿੱਚ ਹਿਰਦੇ ਅੰਦਰ ਹੀ ਦਿਲਾਂ ਦੇ ਮਹਿਰਮ ਗੁਰੂ ਦੇ ਅੰਦਰੋਂ ਇਹ ਆਵਾਜ਼ ਨਿਕਲੀ ਅਤੇ ਕਹਿੰਦੇ ਨੇ, ਮਹਾਰਾਜ ਨੇ ਇਉਂ ਹਿਰਦੇ ਵਿੱਚ ਕਿਹਾ ਕਿ ਮੇਰੀਆਂ ਸੰਗਤਾਂ ਦੀ ਸੇਵਾ ਕਰਨ ਵਾਲਿਆ, ਮੇਰੀਆਂ ਸੰਗਤਾਂ ਨੂੰ ਨਿੱਘ ਪਹੁੰਚਾਉਣ ਵਾਲਿਆ, ਅਕਾਲ ਪੁਰਖ ਤੈਨੂੰ ਵੀ ਨਿੱਘ ਪਹੁੰਚਾ ਦੇ। ਇਉਂ ਕਹਿ ਕੇ ਖੁਸ਼ੀ ਨਾਲ ਮਹਾਰਾਜ ਘਰ ਆਏ ਅਤੇ ਅਗਲੇ ਦਿਨ ਦੀਵਾਨ ਸਜਿਆ, ਭਰੇ ਦੀਵਾਨ ਅੰਦਰ। ਸਤਿਗੁਰਾਂ ਨੂੰ ਕੱਲ੍ਹ ਦੀ ਉਹ ਗੱਲ ਯਾਦ ਹੈ, ਮਹਾਰਾਜ ਨੇ ਕਿਹਾ ਉਸ ਸਿੱਖ ਨੂੰ ਬੁਲਾ ਕੇ ਲਿਆ, ਉਸ ਦੰਪਤੀ ਨੂੰ ਬੁਲਾ ਕੇ ਲਿਆ ਜਿਹਨੇ ਕੱਲ੍ਹ ਸੇਵਾ ਕੀਤੀ ਹੈ। ਸਮਾਂ ਹੋ ਗਿਆ ਹੈ, ਕੱਲ੍ਹ ਨੂੰ ਇੱਥੋਂ ਚੱਲਾਂਗੇ। ਤੋ ਸਤਸੰਗ ਜੀ, ਚਿੱਤ ਤਾਂ ਦਾਸ ਦਾ ਰੋਜ਼ ਕਰਦਾ ਹੈ ਕਿ ਇੱਕ ਪ੍ਰਸੰਗ ਰੋਜ਼ ਹੀ ਆਪ ਜੀ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਲੇਕਿਨ ਅਸੀਂ ਆਨੰਦ ਨਾਲ ਅਤੇ ਹੁਕਮ ਵਿੱਚ ਰਹਿ ਕੇ ਆਨੰਦ ਮਾਣਨਾ ਹੈ। ਅੱਜ ਮਨਸੀ ਸਾਖੀ ਸੰਪੂਰਨ ਹੋ ਜਾਂਦੀ, ਹੁਣ ਇਹ ਕੱਲ੍ਹ 'ਤੇ ਗਈ ਹੈ ਅਤੇ ਮੈਂ ਰਨ ਥਰੂ ਗੱਡੀ ਵਾਂਗ ਦੌੜਨਾ, ਆਪਣੀ ਮਰਜ਼ੀ ਨਹੀਂ ਕਦੀ ਹੋਇਆ ਕਰਦੀ, ਜਿੰਨਾ ਆਨੰਦ ਮਾਣਿਆ ਜਾਵੇ ਉਨਾ ਠੀਕ ਹੈ। ਇੱਕ ਘੜੀ ਆਧੀ ਖੜੀ, ਤੋ ਸਤਸੰਗ ਜੀ ਇਸ ਲਈ ਆਓ, ਕੀਰਤਨ ਦੀ ਤੁੱਕ ਕਹੀਏ, ਸ਼ਬਦ ਦੀ ਤੁੱਕ ਕਹੀਏ ਅਤੇ ਕੀਰਤਨ ਸਮਾਪਤ ਹੋਵੇ। ਹਰ ਇੱਕ ਸੱਜਣ ਵੀਰ ਬਜ਼ੁਰਗ ਭੈਣਾਂ ਬੀਬੀਆਂ ਮਾਤਾਵਾਂ ਰਸਨਾ ਪਵਿੱਤਰ ਕਰੋ ਅਤੇ ਉਚਾਰੋ।
ਸਰ